ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਮਾਨਸਿਕ ਤੇ ਸਰੀਰਕ ਰੋਗ। ਸਾਡੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਵੀ ਸਿਮਰਨ ਵਿੱਚ ਵਿਘਨ ਦਾ ਵੱਡਾ ਕਾਰਨ ਹਨ। ਅਕਾਲ ਪੁਰਖ ਨੇ ਇਹ ਇਨਸਾਨੀ ਸਰੀਰ ਅਲੌਕਿਕ ਅਤੇ ਸੂਖਮ ਅਸੂਲਾਂ ਉੱਤੇ ਘੜਿਆ ਹੈ, ਜਿਸ ਨੂੰ ਹੁਕਮ ਕਿਹਾ ਜਾਂਦਾ ਹੈ ਅਤੇ ਜੋ ਸਾਡੇ ਅੰਤਰਾਤਮੇ ਨਾਲ ਲਿਖਿਆ ਹੋਇਆ ਹੈ। ਜਦ ਅਸੀਂ ਇਸ ਨਾਲ ਲਿਖੇ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ ਤਾਂ ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਇਸ ਆਪੂ ਸਹੇੜੇ ਵਿਘਨ ਨੂੰ ਹੀ ਬਿਮਾਰੀ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਕਿਸੇ ਮਸ਼ੀਨ ਦਾ ਕੋਈ ਪੁਰਜ਼ਾ ਢਿੱਲਾ ਹੋ ਜਾਵੇ ਤਾਂ ਉਹ ਮਸ਼ੀਨ ਚੱਲਣੋਂ ਬੰਦ ਹੋ ਜਾਂਦੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਆਊਟ ਆਫ ਆਰਡਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਹੁਕਮ ਦੀ ਉਲੰਘਣਾ ਕਰਦੇ ਹਾਂ ਤਾਂ ਉਸ ਦਾ ਨਤੀਜਾ ਬਿਮਾਰੀ ਦੀ ਸ਼ਕਲ ਵਿੱਚ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਮਨ ਬਿਮਾਰ ਹੁੰਦਾ ਹੈ, ਜਿਸ ਦਾ ਅਕਸ ਸਰੀਰ ਉੱਤੇ ਪੈਣਾ ਲਾਜ਼ਮੀ ਹੈ। ਮਿਸਾਲ ਦੇ ਤੌਰ ਤੇ ਨਿਰਬਲ ਮਨ ਦੇ ਅਸਰ ਹੇਠ ਜਦੋਂ ਇਨਸਾਨ ਸ਼ਰਾਬ, ਦਾਰੂ, ਹੋਰ ਨਸ਼ੇ ਜਾਂ ਰਸਨਾ ਦੇ ਸਵਾਦ ਅਤੇ ਚੇਸ਼ਟਾ ਲਈ ਅਣਸੁਖਾਵੇਂ ਪਦਾਰਥ ਖਾਂਦਾ ਹੈ ਤਾਂ ਉਸ ਦਾ ਨਤੀਜਾ ਸਰੀਰ ਦੀ ਬਿਮਾਰੀ ਦੀ ਸ਼ਕਲ ਵਿੱਚ ਅਵਸ਼ ਭੁਗਤਣਾ ਪੈਂਦਾ ਹੈ। ਹਾਂਜੀ, ਕੋਈ ਅਣਸੁਖਾਵੇਂ ਪਦਾਰਥ ਖਾ ਲਏ ਜਿਹੜੀ ਗਿਆ ਸ਼ਰਾਬ, ਨਸ਼ਾ, ਮਨ ਤਾਂ ਕਮਜ਼ੋਰ ਹੈ, ਉਹ ਤਾਂ ਲਾਲਸਾ ਕਰਦੇ ਖਾ ਲੈ, ਉਹ ਖਾ ਲੈ। ਜਦੋਂ ਅਸੀਂ ਉਸ ਦੇ ਅਸਰ ਹੇਠ ਆ ਕੇ ਇਹ ਖਾ ਲੈਂਦੇ ਹਾਂ, ਬਿਮਾਰ ਹੋ ਜਾਂਦੇ ਹਾਂ। ਇਹ ਗੱਲ ਤਾਂ ਸਾਰਿਆਂ ਦੇ ਤਜਰਬੇ ਵਿੱਚ ਆਉਂਦੀ ਹੈ ਕਿ ਸਰੀਰਕ ਬਿਮਾਰੀ ਸਾਡੇ ਸਿਮਰਨ ਵਿੱਚ ਅਤਿਅੰਤ ਵਿਘਨ ਪਾਉਂਦੀ ਹੈ। ਬਲਕਿ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਹੋਣਾ ਅਸੰਭਵ ਹੈ, ਕਿਉਂਕਿ ਮਰੀਜ਼ ਦਾ ਧਿਆਨ ਉਸ ਦੀ ਬਿਮਾਰੀ ਵਿੱਚ ਲੱਗਾ ਰਹਿੰਦਾ ਹੈ ਤੇ ਉਹ ਸਦਾ ਆਪਣੀਆਂ ਤਕਲੀਫਾਂ ਦੀਆਂ ਸ਼ਿਕਾਇਤਾਂ ਦਾ ਵਾਵੇਲਾ ਅਥਵਾ ਹਾਈਬੂ ਪਾਈ ਰੱਖਦਾ ਹੈ। ਮਰੀਜ਼ ਨੇ ਆਪ ਤਾਂ ਦੁੱਖ ਭੋਗਣਾ ਹੀ ਹੈ, ਉਹ ਸੇਵਾ ਸੰਭਾਲ ਵਾਲਿਆਂ ਨੂੰ ਵੀ ਫਿਕਰ ਚਿੰਤਾ ਵਿੱਚ ਸੁੱਕਣੇ ਪਾਈ ਰੱਖਦਾ ਹੈ। ਇਸ ਲਈ ਗੁਰਬਾਣੀ ਸਾਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਹੇਠ ਲਿਖੇ ਨੁਸਖੇ ਦੱਸਦੀ ਹੈ। ਜੇ ਇਹ ਉਪਦੇਸ਼ ਆਪਣੇ ਜੀਵਨ ਵਿੱਚ ਢਾਲਾਂਗੇ ਨਾ ਤਾਂ ਕਦੀ ਸਾਡਾ ਸਰੀਰ ਬਿਮਾਰ ਹੋਵੇਗਾ ਤੇ ਨਾ ਹੀ ਸਾਡਾ ਮਨ। ਉਹ ਕੀ? ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਾ ਹੀ ਦੇਹੀ ਸਰੀਰ। ਹਾਂਜੀ, ਫਰੀਦ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਓ, ਹਰ ਵੇਲੇ ਇਨਾਮ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਓ। ਪਰ ਅਸੀਂ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਮਨ ਦੀਆਂ ਨੀਵੀਆਂ ਰੁਚੀਆਂ ਦੇ ਗੁਲਾਮ ਹੋ ਜਾਂਦੇ ਹਾਂ ਅਤੇ ਮਾਨਸਿਕ ਤੇ ਸਰੀਰਕ ਰੋਗੀ ਬਣੇ ਬਹਿੰਦੇ ਹਾਂ। ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਐਲਰਜੀ। ਬਾਹਰਲੇ ਦੁਸ਼ਮਣ ਦਾ ਤਾਂ ਮੁਕਾਬਲਾ ਹੋ ਸਕਦਾ ਹੈ, ਪਰ ਅੰਤਸ਼ਕਰਨ ਵਿੱਚ ਲੁੱਕੇ ਗੁੱਝੇ ਵੈਰੀ ਐਲਰਜੀ ਤੋਂ ਬਚਾਵ ਅਸੰਭਵ ਹੈ। ਅਸੀਂ ਜੋ ਵੀ ਸੋਚਦੇ ਹਾਂ ਜਾਂ ਕਰਮ ਕਰਦੇ ਹਾਂ ਉਸ ਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਉਤਰਦੀ ਜਾਂਦੀ ਹੈ। ਤੀਬਰ ਖਿਆਲਾਂ ਦੀ ਤੀਖਣ ਰੰਗਤ ਛੇਤੀ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ, ਜਿਸ ਦਾ ਅਸਰ ਬਹੁਤ ਡੂੰਘਾ ਤੇ ਮੋਹਲਕ ਆਉਂਦਾ ਹੈ। ਇਸ ਤਰ੍ਹਾਂ ਨੀਵੀਆਂ, ਗੰਦੀਆਂ ਤੇ ਜ਼ਹਿਰੀਲੀਆਂ ਰੁਚੀਆਂ ਨੂੰ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕਰਨ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਕਿਸੇ ਦਾ ਕੋਈ ਔਗੁਣ ਦੇਖ ਲਿਆ, ਉਹਨੂੰ ਆਪਣੇ ਹਿਰਦੇ ਵਿੱਚ ਘੋਟ ਲਿਆ, ਬਾਰ ਬਾਰ ਘੋਟਿਆ, ਬਸ ਜਦੋਂ ਵੀ ਉਹ ਬੰਦਾ ਦੇਖਿਆ ਸਾਨੂੰ ਉਸ ਨਾਲ ਐਲਰਜੀ ਹੋ ਗਈ। ਸੋ ਇਹ ਕਿਸਨੇ ਪਾਈ ਇਹ ਐਲਰਜੀ, ਇਹ ਗੰਦਗੀ? ਅਸੀਂ ਆਪ ਘੋਟ ਘੋਟ ਕੇ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡੇ ਗੁਰੂ ਅਥਵਾ ਪਰਮੇਸ਼ਰ ਦਾ ਅਸਥਾਨ ਹੈ। ਅਸੀਂ ਉਸੇ ਵਿਹੜੇ ਵਿੱਚ ਗੰਦੀ ਜ਼ਹਿਰੀਲੀ ਰੂੜੀ ਜਮ੍ਹਾਂ ਕਰੀ ਜਾਂਦੇ ਹਾਂ ਤੇ ਉਸ ਦੀ ਗੰਦਗੀ ਫੈਲਾ ਕੇ ਆਪਣੇ ਗੁਰੂ ਦੀ ਬੇਅਦਬੀ ਕਰਦੇ ਹਾਂ। ਧਿਆਨ ਦੇਣਾ ਜੀ, ਇਹ ਅੰਦਰ ਤਾਂ ਸਾਡਾ ਪਰਮਾਤਮਾ ਦਾ ਸਥਾਨ ਹੈ ਤੇ ਅਸੀਂ ਕਿਸੇ ਨਾਲ ਐਲਰਜੀ ਸਹੇੜ ਕੇ ਫਿਰ ਉਸ ਦੀ ਗੰਦਗੀ ਫੈਲਾਉਣ ਦੇ ਇੱਕ ਦੂਜੇ ਨੂੰ ਸੁਣਾ ਕੇ ਇਸ ਤਰ੍ਹਾਂ ਤਾਂ ਆਪਣੇ ਮਹਾਰਾਜ ਦੀ ਬੇਅਦਬੀ ਵੀ ਕਰਦੇ ਹਾਂ। ਜਦ ਵੀ ਅਸੀਂ ਕਿਸੇ ਅਜਿਹੇ ਪ੍ਰਾਣੀ ਨੂੰ ਯਾਦ ਕਰਦੇ ਹਾਂ ਜਿਸ ਨਾਲ ਸਾਨੂੰ ਐਲਰਜੀ ਜਾਂ ਸਾੜਾ ਹੋਵੇ ਤਾਂ ਅਸੀਂ ਆਪਣੀ ਅੰਦਰਲੀ ਗੰਦੀ ਰੂੜੀ ਨੂੰ ਛੇੜ ਕੇ ਹਵਾੜ ਫੈਲਾ ਦਿੰਦੇ ਹਾਂ। ਇਸ ਨਾਲ ਸਾਡੇ ਮਨ ਨੂੰ ਨਫ਼ਰਤ ਦਾ ਵੱਟ ਚੜਦਾ ਹੈ ਅਤੇ ਅਸੀਂ ਨੱਕ ਚਾੜ ਕੇ ਆਪਣੀ ਨਫ਼ਰਤ ਤੇ ਕ੍ਰੋਧ ਦਾ ਪ੍ਰਗਟਾਵਾ ਕਰਦੇ ਹਾਂ ਤੇ ਉਸ ਐਲਰਜੀ ਦੀ ਅੱਗ ਨਾਲ ਸਾਡਾ ਮਨ ਤੇ ਤਨ ਸੜ ਬਲ ਜਾਂਦਾ ਹੈ ਤੇ ਇਸ ਤਰ੍ਹਾਂ ਸਾਡੇ ਕੀਤੇ ਕਰਮ ਧਰਮ ਵੀ ਜ਼ਾਇਆ ਹੋ ਜਾਂਦੇ ਹਨ, ਜਿਤਨੀ ਮਿਹਨਤ ਕੀਤੀ ਫਜ਼ੂਲ ਚਲੀ ਗਈ। ਇਹੀ ਕਾਰਨ ਹੈ ਕਿ ਇਹਨੇ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਅਸੀਂ ਆਪਣੇ ਜੀਵਨ ਵਿੱਚ ਰੁੱਖੇ ਸੁੱਕੇ ਈਰਖਾ ਦੁਆਇਤ ਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ। ਪਾਠ ਪੂਜਾ ਕਰਦੇ ਹਾਂ, ਥੋੜਾ ਬਹੁਤ ਅਸਰ ਹੁੰਦਾ, ਕਿਸੇ ਨਾਲ ਐਲਰਜੀ ਕਰ ਲਈ, ਉਹ ਸਾਰੇ ਕਰਮ ਧਰਮ ਤਾਂ ਜ਼ਾਇਆ ਹੋ ਜਾਂਦੇ ਹਨ। ਇਸੇ ਕਾਰਨ ਇਤਨੀ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਰੁੱਖਾ ਸੁੱਕਾ ਬਿਨਾਂ ਰਸ ਤੋਂ ਜੀਵਨ ਬਤੀਤ ਕਰਦੇ ਹਾਂ। ਸੋ ਬਾਹਰਲੀ ਮਾਨਸਿਕ ਮੈਲ ਜਾਂ ਗਲਿਆਨ ਤਾਂ ਮੌਤ ਤੋਂ ਮਗਰੋਂ ਨਾਲੋਂ ਨਾਲ ਲੈ ਜਾਂਦੀ ਹੈ, ਪਰ ਅੰਤਸ਼ਕਰਨ ਦੀ ਜ਼ਹਿਰੀਲੀ ਰੰਗਤ ਜੀਵਾਂ ਦੀ ਸਰੀਰਕ ਮੌਤ ਦੀ ਮੌਤ ਤੋਂ ਮਗਰੋਂ ਵੀ ਨਾਲ ਹੀ ਜਾਂਦੀ ਹੈ। ਇਹ ਨਹੀਂ ਜਿਹੜੀ ਗੰਦਗੀ ਅਸੀਂ ਆਪਣੇ ਅੰਦਰ ਵਸਾ ਲੈਂਦੇ ਹਾਂ, ਮਰ ਗਏ, ਸਰੀਰਕ ਰੋਗ ਤਾਂ ਇੱਥੇ ਹੀ ਖਤਮ ਹੋ ਜਾਣਗੇ, ਇਹ ਗੰਦਗੀ ਤਾਂ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਏਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖੰਲੀ ਤੋਤੀ ਉਜਲੀ ਨਾ ਹੋਵੇ, ਜੇ ਸੋ ਤੋਵਣ ਪਾਓ। ਸੋ ਐਸੇ ਗਲਿਆਨ ਵਾਲੇ ਮਨ ਵਿੱਚ ਸਿਮਰਨ ਦਾ ਚਾਓ, ਰੀਝ ਜਾਂ ਰੁਚੀ ਉਪਜ ਹੀ ਨਹੀਂ ਸਕਦੀ। ਹਾਂਜੀ, ਐਸੇ ਗਲਿਆਨ ਵਾਲੇ ਮਨ ਵਿੱਚ ਜਿਨ੍ਹਾਂ ਦੇ ਅੰਦਰ ਕੀਨਾ ਹੈ, ਸਾੜਾ ਹੈ, ਈਰਖਾ ਦੁਆਇਤ ਹੈ, ਕਿਸੇ ਦੇ ਪ੍ਰਤੀ ਐਲਰਜੀ ਹੈ, ਉਹ ਜੇ ਮਨ ਵਿੱਚ ਸਿਮਰਨ ਕਰਨ ਦੀ ਚਾਓ ਰੀਝ ਉਪਜ ਹੀ ਨਹੀਂ ਸਕਦਾ। ਫੈਸਲਾ ਐਲਰਜੀ ਦੀ ਨੀਵੀਂ ਭਾਵਨਾ ਆਪਣੇ ਆਪ ਵਿੱਚ ਅਤਿਅੰਤ ਜ਼ਹਿਰੀਲੀ ਹੈ, ਜੋ ਸਾਡੇ ਮਨ ਤਨ ਚਿੱਤ ਨੂੰ ਬੁੱਧੀ ਨੂੰ ਗੁੱਝੀ ਮਾਨਸਿਕ ਅੱਗ ਨਾਲ ਸਾੜ ਦਿੰਦੀ ਹੈ। ਗੁੱਝੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇ। ਇਸ ਹਾਲਤ ਨੂੰ ਸਰਪ ਦੇ ਜੀਵਨ ਦੀ ਤੁਲਨਾ ਦਿੱਤੀ ਗਈ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਕਿਉਂ ਜੀਵੈ ਸਾਕਤ ਨਾਮ ਵਿਸਾਰੀ। ਇਸ ਐਲਰਜੀ ਤੋਂ ਕਿਵੇਂ ਬਚਣਾ ਹੈ, ਇਹ ਗੁਰਮੁਖ ਪਿਆਰਿਆਂ ਨੇ ਇੱਕ ਅਲੱਗ ਟੌਪਿਕ ਤੇ ਲੇਖ ਲਿਖੇ ਹਨ, 2 ਤੇ 3 ਨੰਬਰ। ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ, ਉਹ ਹੈ ਮਜ਼ਹਬੀ ਤਵੱਸਬ। ਜੇ ਕਦੇ ਇਸ ਮਾਨਸਿਕ ਅੱਗ ਐਲਰਜੀ ਨੂੰ ਮਜ਼ਹਬੀ ਤਵੱਸਬ ਦੀ ਜ਼ਹਿਰੀਲੀ ਪਾਣ ਚੜ ਜਾਵੇ ਤਾਂ ਰੱਬ ਰਾਖਾ। ਧਾਰਮਿਕ ਤਵੱਸਬ ਨਾਲ ਸਾਡੀ ਐਲਰਜੀ ਦਾ ਜ਼ਹਿਰ ਕਈ ਗੁਣਾ ਤੀਬਰ ਹੋ ਜਾਂਦਾ ਹੈ। ਕਿਸੇ ਨਾਲ ਸਾਨੂੰ ਐਲਰਜੀ ਹੈ, ਉਹ ਤਾਂ ਨੁਕਸਾਨਦਾਇਕ ਹੈ ਹੀ, ਪਰ ਜੇ ਧਾਰਮਿਕ ਤਵੱਸਬ ਦੀ ਰੰਗਤ ਚੜ ਜਾਵੇ ਉਸ ਉੱਤੇ, ਫਿਰ ਤਾਂ ਇਸਦਾ ਕੋਈ ਬਹੁਤ ਕਈ ਗੁਣਾ ਤੀਬਰ ਜ਼ਹਿਰ ਵੱਧਦਾ ਹੈ, ਜੋ ਸਾਡੇ ਆਪੇ ਨੂੰ ਸਾੜ ਕੇ ਸਵਾਹ ਕਰ ਸੁੱਟਦਾ ਹੈ। ਇਸ ਮਜ਼ਹਬੀ ਤਵੱਸਬ ਦੇ ਜ਼ਹਿਰੀਲੇ ਅਸਰ ਹੇਠ ਬੇਅੰਤ ਵੈਰ ਵਿਰੋਧ ਅਤੇ ਜ਼ੁਲਮ ਹਮੇਸ਼ਾ ਕੀਤੇ ਗਏ ਹਨ ਅਤੇ ਹੁਣ ਵੀ ਹੋ ਰਹੇ ਹਨ। ਫਿਰਕੇ ਅਤੇ ਕੌਮਾਂ ਦੀਆਂ ਕੌਮਾਂ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। 4 ਵਰਨ, 4 ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨ ਨੇ, ਖੁਦੀ ਬਖੀਲੀ ਤਕਬਰੀ ਖਿੱਚੋ ਤਾਣ ਕਰੇਨ ਤਿੰਗਾਣੇ, ਰਾਮ ਰਹੀਮ ਕਹਾਏ ਦਾ ਇੱਕ ਨਾਮ ਦੁਇਰਾ ਪੁਲਾਣੇ, ਬੇਦ ਕਤੇ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਣ ਮੋਲਾਣੇ। ਮਜ਼ਹਬੀ ਤਵੱਸਬ ਦੀ ਐਲਰਜੀ ਵਾਲੇ ਹਿਰਦੇ ਵਿੱਚੋਂ ਨਫ਼ਰਤ, ਸਾੜਾ, ਵੈਰ ਵਿਰੋਧ ਤੋਂ ਬਿਨਾਂ ਹੋਰ ਕੁਝ ਉਪਜ ਹੀ ਨਹੀਂ ਸਕਦਾ। ਐਸੇ ਹਿਰਦੇ ਵਿੱਚ ਸਿਮਰਨ ਕਰਨ ਦੀ ਭਾਵਨਾ ਜਾਂ ਰੁਚੀ ਪੈਦਾ ਹੋਣੀ ਅਸੰਭਵ ਹੈ। ਇਸ ਲਈ ਗੁਰਬਾਣੀ ਸਾਨੂੰ ਇਸ ਵਿਸ਼ੇ ਤੇ ਉਹ ਉਪਦੇਸ਼ ਕਰਦੀ ਹੈ, ਪਰ ਕਾ ਬੁਰਾ ਨਾ ਰਾਖੋ ਜੀ, ਤੁਮ ਕੋ ਦੁੱਖ ਨਹੀਂ ਪਾਏ ਮੀਰ, ਜੇ ਤੋਂ ਪ੍ਰਿਆ ਦੀ ਸਿੱਖ ਹਿਆਉ ਨਾ ਠਾਏ ਕਹੀ ਦਾ, ਵਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਦਰ ਬ੍ਰਹਮ ਸਮਾਉ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਅਮਕੋ ਬਣਿਆਈ। ਇੱਥੇ ਤਾਂ ਲਿਖਿਆ ਸਾਰਿਆਂ ਨਾਲ, ਪਰ ਸਾਡੀ ਸੰਸਥਾ ਤੋਂ ਕੋਈ ਬਾਹਰ ਵਾਲਾ ਹੋਵੇ, ਕੋਈ ਦੂਜੀ ਸੰਸਥਾ ਦਾ, ਇਕਦਮ ਤਵੱਸਬ ਸਾਡੇ ਅੰਦਰ ਉਪਜ ਪੈਂਦਾ ਹੈ। ਗੁਰਮੁਖ ਵੈਰ ਵਿਰੋਧ ਗਵਾਵੇ ਵਾਲਾ ਸਾਡਾ ਵਤੀਰਾ ਹੋਣਾ ਚਾਹੀਦਾ ਹੈ, ਪਰ ਰੋਜ਼ਾਨਾ ਜੀਵਨ ਵਿੱਚ ਸਾਡਾ ਵਤੀਰਾ ਇਸ ਤੋਂ ਬਿਲਕੁਲ ਉਲਟ ਆਉਂਦਾ ਹੈ, ਜਿਸ ਕਾਰਨ ਸਤਸੰਗਤ ਵਿੱਚ ਜਾਣ ਦੀ ਰੁਚੀ ਨਹੀਂ ਬਣਦੀ। ਸਿਮਰਨ ਤਾਂ ਇੱਕ ਪਾਸੇ ਰਿਹਾ, ਜਿਸ ਹਿਰਦੇ ਵਿੱਚ ਵੈਰ ਵਿਰੋਧ ਜਾਂ ਤਵੱਸਬ ਹੈ ਕਿਸੇ ਦੇ ਪ੍ਰਤੀ, ਉਹ ਤਾਂ ਸਤਸੰਗਤ ਵਿੱਚ ਜਾਣ ਦਾ ਇੱਛਾ ਨਹੀਂ ਆਉਂਦੀ, ਤੇ ਜੇ ਜਾਂਦੇ ਵੀ ਹਾਂ ਤਾਂ ਠਾਠਾ ਬਾਗਾ ਕਰਕੇ ਝੱਟ ਲਗਾਉਂਦੇ ਹਾਂ, ਕੁਝ ਉਧਰ ਘੁੰਮ ਲਿਆ, ਕੁਝ ਉੱਥੇ ਗੱਪਾਂ ਮਾਰ ਲਈਆਂ, ਕੁਝ ਐਵੇਂ ਟਾਈਮ ਪਾਸ ਕਰਦੇ ਹਾਂ। ਜੇ ਬੈਠੇ ਵੀ ਰਹੀਏ ਤਾਂ ਸਤਸੰਗਤ ਦੇ ਉੱਚੇ ਸੁੱਚੇ ਪਾਵਾਂ ਦਾ ਲਾਹਾ ਨਹੀਂ ਲੈਂਦੇ। ਇਹ ਉਸ ਦੀ ਗੱਲ ਹੈ ਜਿਸ ਦੇ ਹਿਰਦੇ ਵਿੱਚ ਵੈਰ ਵਿਰੋਧ ਹੈ ਜਾਂ ਤਵੱਸਬ ਹੈ ਕਿਸੇ ਦੇ ਪ੍ਰਤੀ। ਜੇ ਬੈਠੇ ਵੀ ਰਹੀਏ ਸਤਸੰਗਤ ਵਿੱਚ ਤਾਂ ਸੱਚੇ ਸੁੱਚੇ ਉੱਚੇ ਪਾਵਾਂ ਦਾ ਲਾਹਾ ਨਹੀਂ ਲੈਂਦੇ, ਸਿਮਰਨ ਕਰਨ ਦੀ ਰੁਚੀ ਜਾਂ ਚਾਅ ਵੀ ਨਹੀਂ ਪੈਦਾ ਹੁੰਦਾ। ਸੱਚਾ ਛਾਓ ਸੱਚੇ ਬਣ ਜਾ ਰੇ, ਉੱਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਪਾਵਈ ਦੁਖੀ ਮਾਏ ਪਚਨ। ਕਬੀਰ, ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜੈ ਬਿਗਨ ਤੈ ਜਾਏ। ਜਿਨਕੇ ਚਿਤ ਕਠੋਰ ਹੈ, ਸੇ ਬਹਿ ਨਾ ਸਤਗੁਰ ਪਾਸ, ਉਥੇ ਸੱਚ ਵਰਤਦਾ ਕੁੜਿਆਰਾਂ ਚਿਤ ਉਦਾਸ ਓਏ ਵੱਲ ਛਲ ਕਰ ਝੱਤ ਕੱਟ ਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਪਰ ਗੁਰਬਾਣੀ ਅਨੁਸਾਰ ਤਾਂ ਸਾਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦਾ ਤਾਕੀਦੀ ਹੁਕਮ ਹੈ। ਹਾਂਜੀ, ਸਿਰਫ ਸਾਨੂੰ ਪ੍ਰੇਰਣਾ ਨਹੀਂ ਕੀਤੀ ਗਈ ਕਿ ਸੰਗਤ ਵਿੱਚ ਜਾ ਕੇ ਸਿਮਰਨ ਕਰਨਾ, ਸਾਨੂੰ ਹੁਕਮ ਵੀ ਕੀਤਾ ਗਿਆ ਹੈ। ਮਿਲ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇਖਿਨਾ। ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਨੀਵੇਂ ਮਨੋਰੰਜਨ। ਅਸੀਂ ਆਪੂ ਸਹੇੜੇ ਮਾਇਕੀ ਝਮੇਲਿਆਂ ਦੇ ਫਿਕਰ ਚਿੰਤਾ ਨੂੰ ਭੁਲਾਵਣ ਲਈ ਜਾਂ ਮਾਨਸਿਕ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਕਈ ਕਿਸਮ ਦੇ ਮਨੋਰੰਜਨ ਅਥਵਾ ਮਨ ਪਰਚਾਵੇ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਾਂ। ਜਾਂ ਕੋਈ ਫਿਕਰ ਚਿੰਤਾ ਆਉਂਦੀ ਹੈ, ਬਰਦਾਸ਼ਤ ਨਹੀਂ ਆਉਂਦੀ ਅੰਦਰਲੀ ਅੱਗ, ਉਸ ਨੂੰ ਭੁਲਾਵਣ ਲਈ ਜਾਂ ਸਾਡੀ ਆਦਤ ਹੀ ਆਉਂਦੀ ਹੈ ਨੀਵੇਂ ਮਨੋਰੰਜਨਾਂ ਵਿੱਚ ਖਚਤ ਹੋਏ ਦੋ ਕਾਰਨਾਂ ਕਰਕੇ, ਜਿਵੇਂ ਕਿ ਗੰਦੇ ਨਾਵਲ ਪੜ੍ਹਨੇ, ਸਿਨੇਮਾ ਫਿਲਮਾਂ ਦੇਖਣੀਆਂ, ਟੀਵੀ ਵੀਡੀਓ ਆਦਿ, ਨਾਚ ਮੁਜਰੇ ਤਾਸ਼ ਦਾਰੂ ਗੱਪਸ਼ੱਪ ਮਹਿਫਲ ਆਦਿ। ਸਾਡਾ ਮਨ ਅੱਗੇ ਹੀ ਮੈਲਾ ਹੋ ਜਾਂਦਾ ਹੈ ਇਹਨਾਂ ਨੀਵੇਂ ਤੇ ਹਾਨੀਕਾਰਕ ਮਨੋਰੰਜਨ ਦੇ ਸਾਧਨਾਂ ਨਾਲ, ਹੋਰ ਵੀ ਮੈਲਾ ਹੋ ਜਾਂਦਾ ਹੈ। ਐਸੇ ਨੀਵੇਂ ਤੇ ਗੰਦੇ ਮਨੋਰੰਜਨਾਂ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ। ਧਿਆਨ ਦੇਣਾ ਜੀ, ਇਹ ਵੀ ਬੜੇ ਹਾਨੀਕਾਰਕ ਹਨ। ਸਿਮਰਨ ਦੀ ਰੁਚੀ ਨਹੀਂ ਪੈਦਾ ਹੋ ਸਕਦੀ ਜਦ ਤੱਕ ਇਹ ਗੰਦੇ ਸਾਧਨ ਅਸੀਂ ਆਪਣੇ ਜੀਵਨ ਵਿੱਚ ਢਾਲਦੇ ਹਾਂ। ਕਿਹੜੇ ਫਿਰ ਦੁਹਰਾ ਦਈਏ, ਗੰਦੇ ਨਾਵਲ ਪੜ੍ਹਨੇ, ਸਿਨੇਮਾ ਫਿਲਮਾਂ ਦੇਖਣੀਆਂ, ਟੀਵੀ, ਕਈ ਕਹਿੰਦੇ ਜੀ ਟੀਵੀ ਚ ਅਸੀਂ ਸਾਫ ਸੁਥਰਾ ਪ੍ਰੋਗਰਾਮ ਦੇਖਦੇ ਹਾਂ, ਕੋਈ ਗੰਦੇ ਪ੍ਰੋਗਰਾਮ ਨਹੀਂ ਦੇਖਦੇ। ਪਰ ਸਾਧ ਸੰਗਤ ਜੀ, ਮਨ ਦੀ ਨੀਵੀਂ ਗ੍ਰਹਿਣ ਕਰਨ ਦੀ ਸ਼ਕਤੀ ਇਤਨੀ ਜ਼ਬਰਦਸਤ ਹੈ ਕਿ ਉਹ ਸਾਫ ਸੁਥਰੇ ਪ੍ਰੋਗਰਾਮ ਵਿੱਚੋਂ ਵੀ ਇਤਨਾ ਖਿੰਡਾਵ ਦਾ ਅਸਰ ਤਾਂ ਲੈ ਹੀ ਸਕਦਾ ਹੈ ਕਿ ਸਾਡੀ ਸਿਮਰਨ ਦੀ ਰੁਚੀ ਨੂੰ ਮਾਰ ਦੇਵੇ। ਸੋ ਟੀਵੀ ਇਹ ਵੀ ਹਾਨੀਕਾਰਕ ਸਾਧਨ ਹੈ। ਨਾਚ ਮੁਜਰੇ, ਤਾਸ਼, ਦਾਰੂ ਚੋਕਣੀਆਂ, ਗੱਪਸ਼ੱਪ, ਹਾਂਜੀ ਇਹ ਜਿਹੜੀ ਅਸੀਂ ਗੱਲਾਂ ਕਰਦੇ ਹਾਂ ਫਿਜ਼ੂਲ ਦੀਆਂ, ਗੁਰਮੁਖ ਪਿਆਰਿਆਂ ਨੇ ਇਹਨਾਂ ਨੂੰ ਵੀ ਇਸੇ ਹੀ ਲਿਸਟ ਵਿੱਚ ਲਿਆ ਨੀਵੇਂ ਮਨੋਰੰਜਨਾਂ ਦੀ। ਕਿਉਂਕਿ ਜਿਵੇਂ ਤਾਸ਼ ਖੇਲਦੇ ਹਾਂ ਆਪਣਾ ਟਾਈਮ ਬਰਬਾਦ ਕਰਦੇ ਹਾਂ ਤੇ ਸਿਮਰਨ ਦੀ ਰੁਚੀ ਮਰ ਜਾਂਦੀ ਹੈ, ਐਵੇਂ ਗੱਪਾਂ ਨਾਲ ਵੀ ਤਾਂ ਟਾਈਮ ਹੀ ਬਰਬਾਦ ਹੁੰਦਾ ਹੈ, ਸਿਮਰਨ ਦੀ ਰੁਚੀ ਮਰ ਜਾਂਦੀ ਹੈ। ਪਰ ਇੱਥੇ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਸਾਰੀਆਂ ਚੀਜ਼ਾਂ ਦਾ ਗੁਰਮੁਖ ਪਿਆਰਿਆਂ ਨੇ ਇੱਕ ਵਾਰੀ ਜ਼ਿਕਰ ਕੀਤਾ ਹੈ, ਪਰ ਗੱਪ ਸ਼ਬਦ ਦਾ ਦੋ ਵਾਰੀ, ਇੱਕ ਇੱਥੇ ਇੱਕ ਪਿੱਛੇ ਅਸੀਂ ਪੜਿਆ ਹੋਛੀਆਂ ਗੱਲਾਂ। ਇਹ ਦੋ ਵਾਰੀ ਕਿਉਂ ਜ਼ਿਕਰ ਕੀਤਾ ਹੈ? ਕਿਉਂਕਿ ਇਹ ਸਭ ਤੋਂ ਹਾਨੀਕਾਰਕ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦਾ ਸਾਨੂੰ ਅਹਿਸਾਸ ਨਹੀਂ। ਸ਼ਰਾਬ ਅਸੀਂ ਪੀਂਦਿਆਂ ਸਾਨੂੰ ਇਸ ਦਾ ਅਹਿਸਾਸ ਹੈ ਕਿ ਗੰਦੀ ਚੀਜ਼ ਹੈ। ਹੁਣ ਜੇ ਅਸੀਂ ਸਤਸੰਗ ਵਿੱਚ ਜਾਂਦੇ ਹਾਂ, ਜੇ ਕਿਸੇ ਨੂੰ ਸ਼ਰਾਬ ਦੀ ਆਦਤ ਹੈ, ਦਾਰੂ ਦੀ ਬੋਤਲ ਨਾਲ ਲੈ ਕੇ ਨਹੀਂ ਜਾਵੇਗਾ, ਸ਼ਰਮ ਆਵੇਗੀ। ਤਾਸ਼ ਨਾਲ ਲੈ ਕੇ ਨਹੀਂ ਜਾਵੇਗਾ, ਜੇ ਤਾਸ਼ ਦੀ ਆਦਤ ਹੈ, ਸ਼ਰਮ ਆਵੇਗੀ। ਪਰ ਇਹ ਗੱਪ ਸ਼ਪ ਹੈ ਤਾਂ ਨੀਵਾਂ ਮਨੋਰੰਜਨ, ਪਰ ਇਸ ਨੂੰ ਸਤਸੰਗਤ ਵਿੱਚ ਵੀ ਨਾਲ ਲੈ ਕੇ ਆਉਂਦੇ ਹਾਂ, ਸ਼ਰਮ ਨਹੀਂ ਆਉਂਦੀ ਭੈੜੀ ਆਦਤ ਨੂੰ? ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਹ ਜਿਹੜੇ ਮਹਾਂਪੁਰਖ ਹਨ, ਇਹ ਜਿਉਂਦੇ ਜੀਵ ਪਰਮਾਤਮਾ ਦਾ ਮਿਲਾਪ ਹਾਸਲ ਕਰਕੇ ਆਤਮਕ ਆਨੰਦ ਮਾਣਦੇ ਹਨ। ਜੇ ਉਹ ਚਾਹੁਣ ਇੱਕ ਪਾਸੇ ਤੇ ਬੈਠ ਕੇ ਆਪਣੇ ਆਤਮਕ ਦੁਨੀਆਂ ਵਿੱਚ ਮਗਨ ਰਹਿ ਸਕਦੇ ਹਨ, ਪਰ ਉਹ ਸਾਡੇ ਤੇ ਤਰਸ ਕਰਕੇ ਆਤਮਕ ਸੰਸਥਾਵਾਂ ਬਣਾਉਂਦੇ ਹਨ, ਤਾਂ ਕਿ ਕਿਉਂਕਿ ਲੋਕਾਂ ਦੇ ਜੀਵਾਂ ਨੂੰ ਦੇਖਦੇ ਹਨ ਕਿ ਲੋਕ ਇਤਨੇ ਮਨੋਰੰਜਨ ਦੇ ਸਾਧਨ ਕਰਦੇ ਹੋਏ ਵੀ ਅੱਗ ਵਿੱਚ ਸੜ ਬਲ ਰਹੇ ਹਨ, ਤੇ ਇਸ ਅਸਥਾਨ ਤੇ ਆ ਕੇ ਕੁਝ ਇਹੋ ਜਿਹਾ ਔਰਾ ਉਹਨਾਂ ਨੂੰ ਪ੍ਰਾਪਤ ਹੋਵੇ ਕਿ ਉਹਨਾਂ ਨੂੰ ਆਤਮਕ ਠੰਡ ਮਿਲੇ, ਉਹਨਾਂ ਨੂੰ ਪਤਾ ਚੱਲੇ ਕਿ ਦੁਨੀਆਂ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਿਹੜੀ ਅਦੁੱਤੀ ਚੀਜ਼ ਲੈ ਕੇ ਆਏ ਹਨ। ਪਰ ਹੁਣ ਜਦੋਂ ਅਸੀਂ ਸੰਗਤ ਵਿੱਚ ਆਪਣੀ ਭੈੜੀ ਵਾਧੀ ਲੈ ਕੇ ਆਉਂਦੇ ਹਾਂ ਗੱਪ ਸ਼ਬਦ ਦੀ, ਤਾਂ ਇੱਥੇ ਆ ਕੇ ਕਿਸੇ ਨਾਲ ਦੋ ਗੱਲਾਂ ਕੀਤੀਆਂ, ਉਹ ਸੁਣ ਕੇ ਖੁਸ਼ ਹੁੰਦਾ, ਹੱਸਦਾ ਹੈ, ਉਸਦੇ ਮਨੋਰੰਜਨ ਲਈ ਅਸੀਂ ਹੋਰ ਵਧਾ ਚੜਾ ਕੇ ਗੱਲਾਂ ਕਰਦੇ ਹਾਂ, ਇਸ ਤਰ੍ਹਾਂ ਇਸ ਆਤਮਕ ਕੇਂਦਰਾਂ ਨੂੰ ਵੀ ਅਸੀਂ ਮਨੋਰੰਜਕ ਕੇਂਦਰ ਬਣਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਜਿਹੜੀ ਮਹਾਂਪੁਰਖਾਂ ਦੀ ਧਾਰਨਾ ਹੈ ਉਸ ਤੇ ਪਾਣੀ ਫੇਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਸਾਡੇ ਆਤਮਾ ਨੂੰ ਕੋਈ ਦਰਦ ਹੀ ਨਹੀਂ ਆਉਂਦਾ, ਨਾ ਪਰਮਾਤਮਾ ਦਾ ਕੋਈ ਭਾਉ। ਸੋ ਇਹ ਜੇ ਜਦ ਤੱਕ ਇਸ ਵਾਦੀ ਨੂੰ ਨਹੀਂ ਬਦਲਾਂਗੇ, ਸਿਮਰਨ ਦੀ ਰੁਚੀ ਨਹੀਂ ਪੈਦਾ ਹੋਵੇਗੀ। ਜੇ ਬਦਲ ਨਹੀਂ ਸਕਦੇ, ਕਮ ਸੇ ਕਮ ਜਿਵੇਂ ਸ਼ਰਾਬ, ਤਾਸ਼, ਟੀਵੀ ਆਦਿ ਅਸੀਂ ਸਤਸੰਗ ਵਿੱਚ ਨਹੀਂ ਲਿਆਂਦੇ, ਭੈੜੀ ਵਾਦੀ ਨੂੰ ਵੀ ਘਰ ਛੱਡ ਕੇ ਆਈਏ, ਸਤਸੰਗ ਵਿੱਚ ਨਾਲ ਨਾ ਲਿਆਈਏ। ਸੋ ਫਿਰ ਦੁਹਰਾ ਦਈਏ ਕਿ ਗੰਦੇ ਨਾਵਲ ਪੜ੍ਹਨੇ, ਸਿਨੇਮਾ, ਟੀਵੀ, ਤਾਸ਼, ਨਾਚ ਮੁਜਰੇ, ਗੱਪ ਸ਼ੱਪ, ਇਹ ਸਭ ਕੁਝ ਗੰਦੇ ਮਨੋਰੰਜਨਾਂ ਦੇ ਅਸਰ ਹੇਠ, ਇਹਨਾਂ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ, ਤੇ ਨਾ ਸਿਮਰਨ ਕਰਨ ਦੀ ਰੁਚੀ ਬਣ ਸਕਦੀ ਹੈ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਦਿਮਾਗੀ ਵਿਚਾਰਾ ਨਹੀਂ, ਮਹਾਂਪੁਰਖਾਂ ਦੇ ਅਟਲ ਬਚਨ ਹਨ। ਬਲਕਿ ਇਹਨਾਂ ਨਾਲ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ ਤੇ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਮਨ ਵਿੱਚ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੀਂ ਰੀਝਾਂ, ਨੀਵੇਂ ਵਲਵਲੇ, ਨੀਵੀਆਂ ਆਸਾਂ ਮਨਸਾ, ਨੀਵਾਂ ਸੁਭਾਵ ਤੇ ਨੀਵਾਂ ਕਰਮਾਂ ਦਾ ਉਪਜਣਾ ਲਾਜ਼ਮੀ ਹੈ। ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਇਹ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸਾਡੇ ਨੀਵੇਂ ਮਨੋਰੰਜਨ ਸਾਡੀ ਨਵੀਂ ਪਨੀਰੀ ਲਈ ਤਾਂ ਅਤਿਅੰਤ ਘਾਤਕ ਹਨ, ਸਾਡੇ ਬਾਲ ਬੱਚਿਆਂ ਲਈ ਗਾਂ ਨੂੰ ਉਹਨਾਂ ਦਾ ਜ਼ਿੰਦਗੀ ਬਰਬਾਦ ਹੋ ਜਾਏਗੀ ਇਹਨਾਂ ਨੀਵੇਂ ਸਾਧਨਾਂ ਨਾਲ। ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਤੇ ਤਾੜਨਾ ਕਰਦੀ ਹੈ, ਹਰ ਰਸ ਪੀਵੇ ਅਲਮਸਤ ਮਤਵਾਰਾ ਆਨ ਰਸਾ ਸਭ ਹੋ ਛੇਰੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਪਾਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ। ਅਸਲ ਵਿੱਚ ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਇਸ ਨੂੰ ਕੋਈ ਉਚੇਰੀ ਚੰਗੇਰੀ ਦੈਵੀ ਚਾਟ ਨਹੀਂ ਮਿਲਦੀ, ਉਹਨਾਂ ਚਿਰ ਇਸ ਦਾ ਨੀਵੇਂ ਰਸਾ ਕਸਾਂ ਜਾਂ ਮਨੋਰੰਜਨ ਦੇ ਸਾਧਨਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ। ਆਨ ਰਸਾ ਜੇ ਤੇ ਤੈ ਚਾਖੇ, ਨਿਮਕ ਨ ਤ੍ਰਿਸ਼ਨਾ ਤੇਰੀ ਲਾਭੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਓਏ ਰਹੇ ਬਿਸਮਾਰ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰੀਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਹੋ ਅਥਵਾ ਨਾਮ ਦੇ ਮਹਾਨ ਰਸ ਵੱਲ ਪ੍ਰੇਰਣ ਲਈ, ਗੁਰਬਾਣੀ ਇੱਕੋ ਇੱਕ ਕਾਰਗਰ ਸਾਧਨ ਸਾਧ ਸੰਗਤ ਹੀ ਦੱਸਦੀ ਹੈ। ਕਿਉਂਕਿ ਉਸਦੀ ਆਦਤ ਹੈ ਨੀਵੇਂ ਰਸਾਂ ਵਿੱਚ ਗਲਤਾਨ ਰਹਿਣਾ, ਸੋ ਉਸ ਨੂੰ ਚੁੱਕ ਕੇ ਸਾਧ ਸੰਗਤ ਵਿੱਚ ਲਿਆਈਏ। ਇੱਥੇ ਉਸ ਨੂੰ ਪ੍ਰੇਰਣਾ ਮਿਲਦੀ ਹੈ ਕਿ ਕੋਈ ਮਹਾਨ ਰਸ ਹੈ, ਪਰ ਇੱਥੇ ਸਿਰਫ ਪ੍ਰੇਰਣਾ ਹੀ ਨਹੀਂ ਦੇਣੀ, ਉਸ ਨੂੰ ਮਹਾਨ ਰਸ ਦੇ ਸਾਧਨ ਵੱਲ ਸਾਧਨ ਵੀ ਕਰਨਾ ਹੈ, ਮਹਾਨ ਰਸ ਨੂੰ ਪ੍ਰਾਪਤ ਕਰਨ ਦਾ। ਉਹ ਕੀ ਹੈ ਕਿ ਸਾਧ ਸੰਗਤ ਵਿੱਚ ਆ ਕੇ ਇੱਥੋਂ ਆਤਮ ਸੇਧ ਲੈ ਕੇ ਸਿਮਰਨ ਕਰਨਾ ਹੈ ਤੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਮੋੜ ਦੇਣਾ ਹੈ। ਪਰ ਸਿਮਰਨ ਵਿੱਚ ਤਾਂ ਸਾਡਾ ਮਨ ਲੱਗੇਗਾ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਨੇ, ਇਸ ਤੋਂ ਪਰਹੇਜ਼ ਕਰਾਂਗੇ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਸੰਤਾ ਸੰਗਤ ਮਿਲ ਰਿਹਾ ਤਾਂ ਸੱਚ ਲੱਗੇ ਪਿਆਰ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਜੀ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕਹਿ ਰੰਗ, ਸਾਧ ਸੰਗ ਮੱਲਾ ਥੀ ਪਾਰ ਬ੍ਰਹਮ ਪਯੋ ਸਾਥੀ, ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ, ਕਾੜਾ ਤੁਝੇ ਨਾ ਵਿਆਪਈ ਨਾਨਕ ਮਿਟੈ ਉਪਾਤ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕਹਿ ਰੰਗ। ਹਾਂਜੀ, ਕਦੋਂ? ਜਦੋਂ ਅਸੀਂ ਸਾਧ ਸੰਗਤ ਵਿੱਚ ਆ ਕੇ ਆਤਮ ਸੇਧ ਲੈ ਕੇ ਸਿਮਰਨ ਸ਼ੁਰੂ ਕੀਤਾ ਤੇ ਸਿਮਰਨ ਦੀ ਰੁਚੀ ਉਪਜਾਉਣ ਲਈ ਇਹਨਾਂ ਕੁਸੰਗਤ ਤੋਂ ਪਰਹੇਜ਼ ਕੀਤਾ, ਫਿਰ ਕੀ ਹੋਵੇਗਾ? ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕਹਿ ਰੰਗ। ਗੁਰਬਾਣੀ ਵਿਚਾਰ ਲੇਖ ਨੰਬਰ 122 ਸਿਮਰਨ ਭਾਗ 13। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਿਮਰਨ ਦੇ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 16 ਲੇਖ ਲਿਖੇ ਹਨ, ਬਹੁਤ ਹੀ ਅਨੁਭਵੀ ਵਿਚਾਰਾਂ ਹਨ। ਜੇ ਹੁਣ ਸਿਮਰਨ ਦੀ ਰੁਚੀ ਉਪਜ ਵੀ ਪਈ, ਜੇ ਕੁਸੰਗਤ ਤੋਂ ਅਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ, ਤਾਂ ਫਿਰ ਸਿਮਰਨ ਕਰਨਾ ਕਿਵੇਂ? ਇਸ ਵਾਸਤੇ ਵੀ ਤਾਂ ਸਾਨੂੰ ਸੇਧ ਚਾਹੀਦਾ ਹੈ। ਸੋ ਸਿਮਰਨ ਦੇ ਵਿਸ਼ੇ ਤੇ 16 ਲੇਖ ਲਿਖੇ ਹਨ ਕਿ ਸਿਮਰਨ ਕੀ ਹੈ, ਕਿਵੇਂ ਕਰਨਾ ਹੈ, ਉਤਲੀਆਂ ਅਵਸਥਾਵਾਂ ਤੇ ਕਿਵੇਂ ਪਹੁੰਚਣਾ ਹੈ, ਜਿਸ ਵਿੱਚ 122 ਨੰਬਰ 13 ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਸਟਾਲ ਤੋਂ ਆਪ ਜੀ ਲਿਖਤਾਂ ਪ੍ਰਾਪਤ ਕਰਕੇ ਇਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਸੀਂ ਆਪਣਾ ਲੋਕ ਪ੍ਰਲੋਕ ਸਵਾਰ ਸਕਦੇ ਹਾਂ।